सतनाम श्री वाहिगुरु साहिब जीओ। कच्छो कंचन पयो, शब्द गुर श्रवण है सुनयो। बिखते अमृत होयो, नाम सत गुर मुख पणयो। लोहो होयो लाल, नदर सत गुर जद तारे। पाहण माणक करे, ज्ञान गुर कहयो बिचारे। काठो श्री खंड सत गुर कियो, दुख दरिद्र तिनके गए। सत गुरु चरण जिन परसया, से पशु परेत सुर नर पहे। काठो श्री खंड सत गुर कियो, दुख दरिद्र तिनके गए। सत गुरु चरण जिन परसया, से पशु परेत सुर नर पहे। सतनाम श्री वाहिगुरु साहिब जीओ। पातशाही दसवीं त्वै प्रसाद, चलित्र उन्नीवा। चाओ पई बंद साल, नृप सुत हे पठायो। प्रात समय पुन निकट बलायो, बहुरो मंत्री कथा उचारयो। चित्र सिंह को परम निवारयो, बंद साल ने पसुत हे पठायो। प्रात समय पुन निकट बलायो, बहुरो मंत्री कथा उचारयो। चित्र सिंह को परम निवारयो। गुरु प्यारी सत्संग जी, आप जी सरवण कर रहे हो। धन धन साहिब श्री गुरु गोबिंद सिंह साहिब जी की महान रचना, श्री दसम ग्रंथ साहिब जी की पावन गुरबाणी, श्री चरित्रो पाख्यान की लड़ीवार विचार। सो सतगुरां की अपार बख्शिश दे नाल 18 चरित्र विचार सहित संपूर्ण हो चुके हैं। सो अज 19वां चरित्र की विचारधारा नाल, विचारधारा जो विचार है वह हतगुरां की कृपा दे नाल करनी है। सो आओ बड़े प्यार दे नाल 19वें चरित्र की विचारधारा दे नाल जुड़ना करिए जी। चाओ पई बंद साल, नृप सुत हे बठायो। प्रात समय पुन निकट बुलायो, बहरो मंत्री कथा उजारयो। चित्र सिंह को परम निवारयो। साहिब जी आखदे ने कि राजे ने अपने पुत्र नूं जेल दे विच सुट दिता, पर सवेर होने ते वजीरां दे समझाउण ते अपने पास बुला लिया। ते वजीर ने फिर एक ऐसा प्रसंग खोल करके सुनाया, एक ऐसी इस्त्री दा जिस दे चित्र सिंह राजे दे जिस नूं सुन करके सारे भरम जिहड़े सन ओह दूर हो गए। दोहरा शाह जहाना बाद मैं एक मुगल की बाल, तासो क्या चरित्र एक सो तुम सुनहो निरपाल। वजीर आखन लगा, हे राजन, शाह जहानाबाद नगर दे विच एक मुगल दी इस्त्री सी, उसने जो चरित्र खेडिया अपने पति दे नाल वो मैं तुहानू सुनाउंदा हाँ। हे राजन, ध्यान दे के सुनो। चाओ पई ताको नाम नादरा बानो, हमेत रूप ताको जग जानो। अधिक तरन को तेज बराजत, या सम अनत न कतहु राजत। वजीर आखन लगा कि उस स्त्री का नाम है नादरा बानो, जो जिदे सोहने स्वरूप नूं, जिदे सुंदर रूप नूं सारा जग ही जानदा है, ते जिसका जवानी का तेज जड़ा है वो बड़ा चमका मारदा है, ते जेदी बराबरी करन वाला होर कोई नहीं है। दोहरा निस दिन वास तहां करै, मुगलन अनतै जाए। और स्त्रियन सौ पजै, त्रय तो कछ न संकाए। ते आखन लगा कि दिन रात जड़ा उदा पति है नादरा बानो दा रेंदा ता उदे कोल ही है, पर ਸਮਾਂ ਪਾ ਕੇ ਹੋਰ ਮੁਗਲਾਂ ਦੇ ਘਰਾਂ ਪਰਾਏ ਘਰਾਂ ਦੇ ਵਿੱਚ ਵੀ ਚਲਾ ਜਾਂਦਾ ਹੈ, ਹੋਰ ਇਸਤਰੀਆਂ ਦੇ ਨਾਲ ਸਮਾਂ ਪਾ ਕੇ ਆਪਣੀ ਇਸਤਰੀ ਤੋਂ ਬਿਨਾਂ ਕਿਸੇ ਸ਼ੰਕੇ ਵਿੱਚ ਪਾਏ ਹੋਰ ਇਸਤਰੀਆਂ ਦੇ ਨਾਲ ਵਿਚਾਰ ਕਰਦਾ ਸੀ। ਹੇਰ ਮੁਗਲ ਅਨ ਤੈ ਰਮਤ ਤਰੁਣ ਧਾਰ ਰਸ ਚਿਤ, ਕੀਨਾ ਏਕ ਬੁਲਾਏ ਗ੍ਰਹਿ ਬਾਲ ਬਨਿਕ ਕੋ ਮਿਤ। ਹੁਣ ਵਜ਼ੀਰ ਆਖਣ ਲੱਗਾ, ਜਿਸ ਵੇਲੇ ਉਹਦੀ ਘਰ ਵਾਲੀ ਨੂੰ ਇਹ ਗੱਲ ਦਾ ਪਤਾ ਲੱਗਾ ਨਾਦਰਾ ਬਾਨੋ ਨੂੰ ਕਿ ਮੇਰਾ ਘਰ ਵਾਲਾ ਜਿਹੜਾ ਏ ਹੋਰ ਪਰਾਏ ਘਰਾਂ ਦੇ ਵਿੱਚ ਜਾ ਕੇ ਇਸਤਰੀਆਂ ਦੇ ਨਾਲ ਪਰਾਈਆਂ ਇਸਤਰੀਆਂ ਨਾਲ ਮੇਲ ਕਰਦਾ ਹੈ, ਤਾਂ ਉਹਨੂੰ ਬਹੁਤ ਗੁੱਸਾ ਆਇਆ। ਉਸਨੇ ਕੀ ਕੀਤਾ, ਗੁੱਸੇ ਦੇ ਵਿੱਚ ਆ ਕਰਕੇ ਉਹਨੇ ਵੀ ਕੋਈ ਸਹੀ ਕੰਮ ਨਹੀਂ ਕੀਤਾ, ਸਗੋਂ ਆਪ ਵੀ ਉਹਦੇ ਵਰਗੀ ਹੀ ਬਣ ਗਈ। ਜਿਵੇਂ ਉਹ ਪਰਾਏ ਘਰ ਦੇ ਵਿੱਚ ਜਾਂਦਾ ਸੀ, ਇਹ ਵੀ ਪਰਾਏ ਘਰ ਦੇ ਵਿੱਚ ਜਾਣ ਲੱਗ ਪਈ। ਇਸਨੇ ਬਾਣੀ ਦੇ ਪੁੱਤਰ ਨੂੰ ਆਪਣੇ ਕੋਲ ਬੁਲਾਇਆ ਤੇ ਉਹਨੂੰ ਆਪਣਾ ਮਿੱਤਰ ਬਣਾ ਲਿਆ। ਇਹ ਦਿਵਸ ਤਾਂ ਸਭ ਕਹਿਓ ਭੇਦ ਸਕਲ ਸਮਝ ਆਏ, ਪੁੱਤਰ ਧਾਮ ਤੇ ਰਾਖਿਓ ਨਿਜ ਪਤ ਤੇ ਡਰ ਪਾਏ। ਇੱਕ ਦਿਨ ਉਸਨੇ ਆਪਣੇ ਦੋਸਤ ਨੂੰ ਬਾਣੀਏ ਦੇ ਪੁੱਤਰ ਨੂੰ ਸਾਰਾ ਭੇਦ ਜਿਹੜਾ ਸੀ ਉਹ ਸਮਝਾਇਆ, ਆਖਣ ਲੱਗੀ ਕਿ ਆਪਣੇ ਪਤੀ ਦੇ ਡਰ ਕਾਰਨ ਮੈਂ ਤੈਨੂੰ ਆਪਣੇ ਪੁੱਤਰ ਦੇ ਘਰ ਦੇ ਵਿੱਚ ਰੱਖਾਂਗੀ। ਫਿਰ ਸੋਬਤ ਤ੍ਰਿਆ ਜਾਗ ਕੈ ਪਤ ਕੋ ਦਿਓ ਜਗਾਏ, ਲੈ ਆ ਗਿਆ ਸਤ ਬਨਕ ਕੇ ਸੰਗ ਬਹਾਰੀ ਜਾਏ। ਉਹ ਆਖਣ ਲੱਗੀ ਕਿ ਮੈਂ ਆਪਣੇ ਪਤੀ ਨੂੰ, ਜਿਸ ਵੇਲੇ ਮੇਰਾ ਪਤੀ ਸੁੱਤਾ ਹੋਵੇਗਾ ਤਾਂ ਮੈਂ ਉਸਨੂੰ ਜਗਾ ਕੇ ਉਹਦੇ ਕੋਲੋਂ ਆਗਿਆ ਲਵਾਂਗੀ ਤੇ ਆਗਿਆ ਲੈ ਕੇ ਫਿਰ ਤੇਰੇ ਨਾਲ ਮੈਂ ਵਿਚਾਰ ਕਰਾਂਗੀ। ਪਿਆ ਸੋਬਤ ਤ੍ਰਿਆ ਜੋ ਜਗੈ ਕਹਿ ਦੁਸ਼ਟ ਕੋਵਾਏ, ਤੁਰਤ ਦੋਸਤੀ ਪਤ ਦਜੈ ਨਾਤ ਨੇਹ ਛੁੱਟ ਜਾਏ। ਸਾਹਿਬ ਜੀ ਆਖਦੇ ਨੇ ਕਿ ਜੇਕਰ ਪਤੀ ਸੁੱਤਾ ਹੋਵੇ ਤੇ ਇਸਤਰੀ ਜਾਗਦੀ ਹੋਵੇ ਤੇ ਉਹ ਸੁੱਤੇ ਹੋਏ ਪਤੀ ਨੂੰ ਆਖੇ ਕਿ ਘਰ ਦੇ ਵਿੱਚ ਕੋਈ ਦੁਸ਼ਟ ਆਇਆ ਹੈ, ਕੋਈ ਚੋਰ ਆਇਆ ਹੈ, ਤਾਂ ਉਸੇ ਵੇਲੇ ਹੀ ਭਾਵੇਂ ਕਿ ਉਹ ਉਹਦੇ ਪਤੀ ਦਾ ਦੋਸਤ ਹੀ ਕਿਉਂ ਨਾ ਹੋਵੇ, ਜਿਹੜਾ ਇੱਕ ਇਨਸਾਨ ਹੈ, ਸੁਗੜ ਸੁਜਾਨ ਇਨਸਾਨ ਜੋ ਆਪਣੇ ਧਰਮ ਦੇ ਵਿੱਚ ਪ੍ਰਪੱਕ ਹੁੰਦਾ ਹੈ, ਉਹਦੇ ਘਰ ਵਿੱਚ ਜੇਕਰ ਕੋਈ ਦੁਸ਼ਟ ਬਣ ਕੇ ਮਿੱਤਰ ਕਿਉਂ ਨਾ ਆਇਆ ਹੋਵੇ, ਉਹ ਉਹਦੇ ਨਾਲ ਆਪਣੇ ਤੁਰੰਤ ਹੀ ਸਾਰੇ ਰਿਸ਼ਤੇ ਨਾਤੇ ਤੋੜ ਦਿੰਦਾ ਹੈ ਕਿ ਇਹ ਮੇਰੇ ਘਰ ਮੰਦ ਵਾਸਨਾ ਰੱਖ ਕੇ ਕਿਉਂ ਆਇਆ ਹੈ। ਅੜਿਲ ਪਿਆ ਕੋ ਪ੍ਰਥਮ ਜਵਾਏ ਆਪ ਪੁਨ ਖਾਏ, ਪਿਆ ਪੂਛੇ ਬਿਨ ਨੈਕ ਨਾ ਲੱਗ ਕਹਿ ਜਾਏ, ਜੋ ਪਿਆ ਆਏ ਸਦੇ ਸਥਿਰ ਪਰ ਲੀਜੀਐ, ਬਿਨ ਤਾਕੇ ਕਛ ਕਹੇ ਨਾ ਕਾਰਜ ਕੀਜੀਐ। ਤੇ ਸਾਹਿਬ ਜੀ ਆਖਦੇ ਹਨ ਕਿ ਉਸ ਵੇਲੇ ਜਿਹੜੀ ਉਹ ਇਸਤਰੀ ਸੀ ਬੜੀਆਂ ਚੰਗੀਆਂ ਚੰਗੀਆਂ ਗੱਲਾਂ ਕਰਨ ਲੱਗ ਪਈ ਆਪਣੇ ਘਰ ਵਾਲੇ ਦੇ ਨਾਲ। ਉਹ ਆਖਣ ਲੱਗੀ ਕਿ ਜਿੰਨੀ ਦੇਰ ਤੱਕ ਪਤੀ ਖਾ ਨਾ ਲਵੇ ਉਨੀ ਦੇਰ ਤੱਕ ਆਪ ਭੋਜਨ ਛਕਣਾ ਨਹੀਂ ਚਾਹੀਦਾ, ਭੋਜਨ ਨਹੀਂ ਕਰਨਾ ਚਾਹੀਦਾ, ਤੇ ਪਤੀ ਤੋਂ ਪਿੱਛੇ ਬਿਨਾਂ ਜੰਗਲ ਪਾਣੀ ਤੱਕ ਵੀ ਨਹੀਂ ਜਾਣਾ ਚਾਹੀਦਾ। ਜੋ ਪਤੀ ਆਗਿਆ ਕਰੇ ਉਸੇ ਨੂੰ ਹੀ ਆਪਣੇ ਸਿਰ ਮੱਥੇ ਹੱਸ ਕੇ ਮੰਨਣਾ ਚਾਹੀਦਾ ਹੈ, ਤੇ ਉਹਦੇ ਪਿੱਛੇ ਤੋਂ ਬਿਨਾਂ ਤੇ ਕਹੇ ਤੋਂ ਬਿਨਾਂ ਕੋਈ ਵੀ ਕੰਮ ਜਿਹੜਾ ਹੈ ਉਹ ਇੱਕ ਚੰਗੀ ਇਸਤਰੀ ਨੂੰ ਨਹੀਂ ਕਰਨਾ ਚਾਹੀਦਾ। ਦੁਹਰਾ ਬਿਨ ਪੀ ਕੀ ਆਗਿਆ ਲਈ ਮੈਂ ਲੱਗ ਕੋ ਨਹਿ ਜਾਓ, ਕੋਟ ਕਸ਼ਟ ਤਨ ਪੈ ਸਹੋ ਪਿਆ ਕਹੋ ਕਹੇ ਹੁਕਮਾਓ। ਉਹ ਆਪਣੇ ਹੁਣ ਪਤੀ ਨੂੰ ਵਰਗ ਲਾਉਣ ਵਾਸਤੇ, ਆਪਣੇ ਵੱਸ ਵਿੱਚ ਕਰਨ ਵਾਸਤੇ ਮਿੱਠੀਆਂ ਮਿੱਠੀਆਂ ਪਿਆਰੀਆਂ ਪਿਆਰੀਆਂ ਗੱਲਾਂ ਕਰਨ ਲੱਗੀ, ਆਖਣ ਲੱਗੀ ਕਿ ਮੈਂ ਤਾਂ ਆਪਣੇ ਪਤੀ ਦੀ ਆਗਿਆ ਲੈਣ ਤੋਂ ਬਿਨਾਂ ਜੰਗਲ ਪਾਣੀ ਵੀ ਨਹੀਂ ਜਾਵਾਂਗੀ, ਭਾਵੇਂ ਮੈਨੂੰ ਕਿਤਨਾ ਕਸ਼ਟ ਕਿਉਂ ਨਾ ਸਹਾਰਨਾ ਪੈ ਜਾਵੇ, ਜੋ ਮੇਰਾ ਪਤੀ ਆਖੇਗਾ ਮੈਂ ਤਾਂ ਉਹੀ ਕਰਾਂਗੀ। ਸੁਨਤ ਬਚਨ ਮੂਰਖ ਮੁਗਲ ਆਗਿਆ ਤ੍ਰਿਹ ਕਹਿ ਦੀਨ, ਰੀਝ ਗਇਓ ਜੜ ਬਹਿਨ ਸੁਨ ਸਕਿਓ ਨਾ ਕੱਚ ਸਲ ਚੀਨ। ਹੁਣ ਉਹਦੀ ਗੱਲ ਸੁਣਦਿਆਂ ਸਾਰ ਹੀ, ਆਪਣੀ ਘਰ ਵਾਲੀ ਦੀ ਗੱਲ ਸੁਣਦਿਆਂ ਸਾਰ ਕਿ ਇਹ ਮੇਰੇ ਨਾਲ ਕਿਤਨਾ ਪ੍ਰੇਮ ਰੱਖਦੀ ਹੈ, ਇਹ ਮੇਰੇ ਤੋਂ ਇਲਾਵਾ ਕਿਸੇ ਹੋਰ ਦੇ ਨਾਲ ਬਿਲਕੁਲ ਵੀ ਨਹੀਂ ਹੈ, ਤੇ ਇਹ ਮੈਨੂੰ ਆਪਣਾ ਪਤੀ ਪਰਮੇਸ਼ਰ ਰੂਪ ਕਰਕੇ ਮੰਨਦੀ ਹੈ ਕਿ ਮੇਰੇ ਖਾਤਰ ਕਸ਼ਟ ਸਹਿਣ ਨੂੰ ਤਿਆਰ ਹੈ, ਪਰ ਮੇਰੀ ਆਗਿਆ ਬਿਨਾਂ ਕਿੱਥੇ ਵੀ ਜਾਏਗੀ ਨਹੀਂ, ਇਸ ਕਰਕੇ ਤੇ ਉਹ ਮੂਰਖ ਮੁਗਲ ਜਿਹੜਾ ਸੀ ਸੁਣ ਕੇ ਖੁਸ਼ ਹੋ ਗਿਆ, ਪਰ ਅਸਲੀ ਭੇਤ ਜਿਹੜਾ ਸੀ ਉਸ ਔਰਤ ਦਾ, ਉਸ ਨੂੰ ਉਹ ਜਾਣ ਨਹੀਂ ਸਕਿਆ ਕਿ ਇਹ ਕਿਸ ਵਾਸਤੇ ਮੇਰੇ ਕੋਲ ਆਗਿਆ ਮੰਗ ਰਹੀ ਹੈ। ਉਹਨੇ ਆਪਣੀ ਪਤਨੀ ਨੂੰ ਆਗਿਆ ਦੇ ਦਿੱਤੀ ਤੇ ਉਹ ਮੂਰਖ ਮੁਗਲ ਜਿਹੜਾ ਸੀ ਉਹ ਆਪਣੇ ਘਰਵਾਲੀ ਦੀਆਂ ਗੱਲਾਂ ਸੁਣ ਕੇ ਖੁਸ਼ ਹੋ ਗਿਆ, ਪਰ ਇਸਤਰੀ ਦੇ ਛਲ ਕਪਟ ਨੂੰ ਬਿਲਕੁਲ ਵੀ ਜਾਣ ਨਾ ਸਕਿਆ। ਸੁਨਤ ਬਚਨ ਤਰਿਆ ਉੱਠ ਚੱਲੀ, ਪੇਕੀ ਆਗਿਆ ਪਾਏ, ਰਤ ਮਾਨੀ ਸੁਤ ਬਨ ਕਸੋ, ਹਿਰਦੈ ਹਰਖੇ ਉਪਜਾਏ। ਕੀ ਹੋਇਆ ਕਿ ਆਪਣੇ ਪਤੀ ਦੀ ਆਗਿਆ ਪਾ ਕੇ ਉਹ ਇਸਤਰੀ ਚਲੀ ਗਈ ਤੇ ਜਾ ਕੇ ਬਾਣੀਏ ਦੇ ਮੁੰਡੇ ਦੇ ਨਾਲ ਬੜੀ ਖੁਸ਼ ਹੋ ਕੇ ਉਸਨੇ ਵੀ ਵਿਚਾਰ ਕੀਤਾ, ਪਰ ਆਪ ਦਾ ਕੈਸੇ ਹੈ ਕੋਸ਼ਟ ਕੋਟ ਕਸ਼ਟ ਸਹਿਲੇਤ। ਤੇ ਚਰਿੱਤਰ ਦੇ ਅਖੀਰ ਵਿੱਚ ਸਾਹਿਬ ਜੀ ਆਖਦੇ ਨੇ ਕਿ ਭਾਵੇਂ ਜਿੰਨਾ ਮਰਜ਼ੀ ਕਸ਼ਟ ਸਹਿਣਾ ਪੈ ਜਾਵੇ, ਭਾਵੇਂ ਜਿੰਨੀ ਮਰਜ਼ੀ ਸਰੀਰ ਤੇ ਵਿਪਤਾ ਆਣ ਪਵੇ, ਤਾਉ ਸੁਗਰ ਨਰ ਇਸ ਤਰਿਅਨ ਇਹ ਦਨਿਆਪਨੋ ਦੇਤ। ਤੇ ਫਿਰ ਵੀ ਜਿਹੜੇ ਸੁਗੜ ਸਿਆਣੇ ਇਨਸਾਨ ਹੁੰਦੇ ਨੇ ਉਹ ਐਸੀਆਂ ਇਸਤਰੀਆਂ ਦੇ ਛਲ ਕਪਟ ਦੇ ਵਿੱਚ ਫਸਦੇ ਨਹੀਂ, ਉਹ ਐਸੀਆਂ ਮਾੜੀਆਂ ਖੋਟੀਆਂ ਬਦਚਲਣ ਇਸਤਰੀਆਂ ਦੇ ਵਸ ਵਿੱਚ ਬਿਲਕੁਲ ਨਹੀਂ ਆਉਂਦੇ, ਕਿਉਂਕਿ ਐਸੇ ਉਹੀ ਕਰ ਸਕਦੇ ਨੇ ਜੋ ਆਪ ਮਾੜੇ ਪਾਸੇ ਗਲਤ ਪਾਸੇ ਲੱਗੇ ਹੁੰਦੇ ਨੇ ਤੇ ਮੰਦ ਵਾਸ਼ਨਾ ਕਰਕੇ ਮਤਹੀਣੇ ਹੋ ਜਾਂਦੇ ਨੇ। ਪਰ ਇੱਕ ਧਰਮੀ ਇਨਸਾਨ ਜਿਹੜਾ ਹੈ ਜੋ ਆਪਣੇ ਧਰਮ ਦੇ ਵਿੱਚ ਪ੍ਰਪੱਕ ਹੈ ਉਹ ਕਦੇ ਵੀ ਐਸੀ ਇਸਤਰੀਆਂ ਦੇ ਛਲ ਕਪਟ ਦੇ ਵਿੱਚ ਨਹੀਂ ਆਉਂਦਾ। ਸੋ ਗੁਰੂ ਸਾਹਿਬ ਜੀ ਚਰਿੱਤਰ ਦੀ ਅਖੀਰ ਦੇ ਵਿੱਚ ਬਚਨ ਕਰਦੇ ਨੇ ਕਿ ਇਤ ਸ੍ਰੀ ਚਰਿੱਤਰ ਪਖਿਆਨੇ ਤ੍ਰਿਆ ਚਰਿੱਤਰ ਮੰਤਰੀ ਪੂਪ ਸੰਵਾਦੇ 19ਵਾਂ ਚਰਿੱਤਰ ਸਮਾਪਤਮ ਸਤ ਸੁਭਮ ਸਤ ਅਫਜੂ। ਸਾਹਿਬ ਜੀ ਫਰਮਾਉਂਦੇ ਹਨ ਕਿ ਇਸ ਤਰੀਕੇ ਦੇ ਨਾਲ ਸ੍ਰੀ ਚਰਿੱਤਰ ਪਾਖਿਆਨ ਦਾ ਤ੍ਰਿਆ ਚਰਿੱਤਰ ਦਾ ਜੋ ਵਜ਼ੀਰ ਤੇ ਰਾਜੇ ਦੀ ਆਪਸੀ ਵਾਰਤਾਲਾਪ ਦਾ 19ਵਾਂ ਚਰਿੱਤਰ ਜੋ ਹੈ ਸ਼ਬ ਸੰਪੂਰਨ ਹੋਇਆ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸੀ ਸ੍ਰੀ ਚਰਿੱਤਰ ਪਾਖਿਆਨ ਦੀ ਪਾਵਨ ਗੁਰਬਾਣੀ ਦਾ 19ਵਾਂ ਚਰਿੱਤਰ ਜਿਸਦਾ ਨਾਮ ਸੀ ਨਾਦਰਾ ਬਾਨੋ, ਤੇ ਜਿਸ ਵਿੱਚ ਗੁਰੂ ਸਾਹਿਬ ਜੀ ਨੇ ਇਹ ਪ੍ਰਸੰਗ ਜਿਹੜਾ ਖੋਲ੍ਹ ਕਰਕੇ ਦੱਸਿਆ ਹੈ ਕਿ ਨਾਦਰਾ ਬਾਨੋ ਦਾ ਘਰਵਾਲਾ ਗਲਤ ਕਰਮ ਵਿੱਚ ਫਸਿਆ ਹੋਇਆ ਸੀ ਤੇ ਇਸ ਗੱਲ ਦਾ ਜੇ ਘਰਵਾਲੀ ਨੂੰ ਪਤਾ ਲੱਗਾ ਤਾਂ ਉਹਨੇ ਕੋਈ ਚੰਗਾ ਕਰਨ ਦੀ ਥਾਂ ਤੇ ਉਹ ਵੀ ਇਹਨਾਂ ਬੁਰੇ ਕਰਮਾਂ ਦੇ ਵਿੱਚ ਹੀ ਫਸ ਗਈ। ਪਰ ਜੋ ਚਰਿੱਤਰ ਦੇ ਵਿੱਚ ਸਾਨੂੰ ਸਿੱਖਿਆ ਗ੍ਰਹਿਣ ਕਰਨ ਵਾਸਤੇ ਮਿਲਦੀ ਹੈ ਕਿ ਜੋ ਸਾਹਿਬ ਜੀ ਨੇ ਬਚਨ ਕੀਤੇ ਨੇ ਕਿ ਪਿਆ ਸਵਤ੍ਰਿਆ ਜੋ ਜਗੈ ਕਹਿ ਦੁਸ਼ਟ ਕੋ ਆਏ, ਤੁਰਤ ਦੋਸਤੀ ਪੱਤ ਦਜੈ ਨਾਤ ਨੇਹ ਛੁੱਟ ਜਾਏ। ਕਿ ਜਿਸ ਵੇਲੇ ਪਤੀ ਦੇ ਘਰ ਪਤੀ ਸੁੱਤਾ ਹੋਵੇ, ਇਸਤਰੀ ਜਾਗਦੀ ਹੋਵੇ, ਸੁੱਤੇ ਹੋਏ ਨੂੰ ਜਗਾ ਕੇ ਉਹ ਆਖੇ ਕਿ ਸਾਡੇ ਘਰ ਦੇ ਵਿੱਚ ਕੋਈ ਦੁਸ਼ਟ ਆਇਆ ਏ, ਤੇ ਉਹ ਦੁਸ਼ਟ ਚੋਰ ਆਖੇ ਜੇ ਮੰਨ ਲਓ ਉਹਦੇ ਜਿਹੜਾ ਪਤੀ ਹੈ ਘਰ ਦਾ ਮਾਲਕ ਹੈ ਉਹਦਾ ਦੋਸਤ ਨਿਕਲੇ ਆਖਿਰ, ਤੇ ਇੱਕ ਸਿਆਣਾ ਇਨਸਾਨ ਜਿਹੜਾ ਏ ਉਹ ਫਿਰ ਐਸੇ ਇਨਸਾਨ ਤੇ ਭਾਵੇਂ ਉਹਦਾ ਬਹੁਤ ਨਿੱਘਾ ਗੂੜਾ ਪਿਆਰਾ ਮਿੱਤਰ ਹੀ ਕਿਉਂ ਨਾ ਹੋਵੇ, ਉਹਦੇ ਨਾਲ ਕਦੇ ਵੀ ਆਪਣਾ ਮੇਲ ਜੋਲ ਨਹੀਂ ਰੱਖਦਾ, ਹਰ ਰਿਸ਼ਤੇ ਨਾਲ ਤੇ ਆਪਣੇ ਉਸ ਇਨਸਾਨ ਦੇ ਨਾਲੋਂ ਤੋੜ ਲੈਂਦਾ ਹੈ ਕਿ ਆਪਣਾ ਘਰ ਬਚਾਉਣ ਵਾਸਤੇ ਆਪਣੇ ਆਪ ਦਾ ਬਚਾਅ ਕਰਨ ਵਾਸਤੇ। ਤੇ ਹੋਰ ਸਿੱਖਿਆ ਜੋ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਪਿਆ ਕੋਈ ਪ੍ਰਥਮ ਜਵਾਏ ਆਪ ਨਖਾਇਆ, ਜੋ ਇੱਕ ਚੰਗੀ ਇਸਤਰੀ ਹੁੰਦੀ ਹੈ ਆਪਣੇ ਧਰਮ ਵਿੱਚ ਪ੍ਰਪੱਕ ਰਹਿਣ ਵਾਲੀ, ਜੋ ਪਤੀ ਧਰਮ ਵਿੱਚ ਕਾਇਮ ਰਹਿੰਦੀਆਂ ਹਨ ਪਤੀ ਵਰਤਾ ਇਸਤਰੀਆਂ, ਉਹਨਾਂ ਵਾਸਤੇ ਮਹਾਰਾਜ ਸਿੱਖਿਆ ਪ੍ਰਦਾਨ ਕਰਦੇ ਹਨ ਕਿ ਆਪਣੇ ਪਤੀ ਨੂੰ ਪਹਿਲਾਂ ਕੁਝ ਖਵਾਓ, ਉਹ ਪਹਿਲਾਂ ਖਾ ਲਵੇ ਤੇ ਫਿਰ ਹੀ ਆਪ ਕੁਝ ਖਾਣਾ ਚਾਹੀਦਾ ਹੈ। ਆਪਣੇ ਪਤੀ ਪੁੱਛੇ ਬਿਨਾਂ ਜੰਗਲ ਪਾਣੀ ਤੱਕ ਵੀ ਨਹੀਂ ਜਾਣਾ ਚਾਹੀਦਾ। ਜੇ ਪਤੀ ਆਗਿਆ ਕਰੇ ਉਸ ਨੂੰ ਆਪਣੇ ਸਿਰ ਮੱਥੇ ਮੰਨ ਲੈਣਾ ਚਾਹੀਦਾ ਤੇ ਉਹਦੇ ਪਿੱਛੇ ਦੇ ਬਿਨਾਂ ਕੋਈ ਵੀ ਕਾਰਜ ਜਿਹੜਾ ਨਾ ਨਹੀਂ ਕਰਨਾ ਚਾਹੀਦਾ। ਸੋ ਐਸੀਆਂ ਇਸਤਰੀਆਂ ਜਿਨ੍ਹਾਂ ਨੇ ਕਿ ਜਿਨ ਸਖੀ ਜਿਨ ਪ੍ਰੇਓ ਪਰਮੇਸ਼ਰ ਕਰ ਜਾਂਦੀਆਂ ਤਨ ਸਤੀ ਦਰਗੇ ਪ੍ਰਵਾਨੀਆਂ, ਉਹ ਐਸੀਆਂ ਇਸਤਰੀ ਫਿਰ ਦਰਗਾਹ 'ਚ ਪ੍ਰਵਾਨ ਹੁੰਦੀਆਂ ਨੇ ਜਿਨ੍ਹਾਂ ਨੇ ਆਪਣੇ ਪਤੀ ਨੂੰ ਪਰਮੇਸ਼ਰ ਰੂਪ ਕਰਕੇ ਜਾਣਿਆ ਹੈ, ਜੋ ਗੁਰਮਤਿ ਸਿਧਾਂਤਾਂ ਅਨੁਸਾਰ ਆਪਣਾ ਜੀਵਨ ਰੱਖਦੀਆਂ ਨੇ, ਸਾਹਿਬਾਂ ਦੇ ਕਹੇ ਬਚਨਾਂ ਅਨੁਸਾਰ ਆਪਣਾ ਜੀਵਨ ਚਲਾਉਂਦੀਆਂ ਹਨ, ਪਤੀ ਦੇ ਹੁਕਮ ਵਿੱਚ ਰਹਿੰਦੀਆਂ ਨੇ, ਪਰ ਪਤੀ ਵੀ ਯੋਗ ਹੋਣਾ ਚਾਹੀਦਾ। ਜੇਕਰ ਮੰਨ ਲਓ ਕਿ ਪਤਨੀ ਜਿਹੜੀ ਹੈ ਉਹ ਪਤੀ ਵਰਤਾ ਹੈ, ਧਰਮ ਦੇ ਵਿੱਚ ਪ੍ਰਪੱਕ ਹੈ, ਪਰ ਪਤੀ ਅੱਗੋਂ ਸ਼ਰਾਬੀ ਹੋਏ, ਨਸ਼ਈ ਹੋਵੇ, ਵਿਭਚਾਰੀ ਹੋਵੇ, ਤਾਂ ਉਸ ਪਤੀ ਦੇ ਹੁਕਮ 'ਚ ਤਾਂ ਕਦੇ ਇਹ ਆਖੀਏ ਕਿ ਅਸੀਂ ਹੁਕਮ ਚੱਲਣਾ, ਇਹ ਮੇਰਾ ਪਤੀ ਪਰਮੇਸ਼ਰ ਹੈ, ਤਾਂ ਇਹ ਤਾਂ ਫਿਰ ਗਲਤ ਗੱਲ ਹੈ। ਐਸਾ ਨਹੀਂ, ਪਤੀ ਵੀ ਯੋਗ ਹੋਵੇ। ਜਿਵੇਂ ਗੁਰੂ ਸਾਹਿਬ ਜੀ ਨੇ ਇੱਕ ਸਿੰਘ ਵਾਸਤੇ ਹੁਕਮ ਕੀਤਾ ਕਿ ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਖਾਣ, ਹੇਰਾ ਸਿਧਾਂਤਾਂ ਉੱਤੇ ਉਹ ਵੀ ਗੁਰਸਿੱਖ ਪੂਰਾ ਪਹਿਰਾ ਦਿੰਦਾ ਹੋਵੇ, ਪੰਜਾਂ ਕਕਾਰਾਂ ਦਾ ਧਾਰਨੀ ਹੋਵੇ, ਧਰਮ ਦੇ ਵਿੱਚ ਪ੍ਰਪੱਕ ਹੋਵੇ, ਜੋ ਸਿੰਘਣੀ ਹੈ ਉਹ ਵੀ ਧਰਮ ਦੇ ਵਿੱਚ ਪ੍ਰਪੱਕ ਹੋਵੇ, ਉਹ ਵੀ ਆਪਣੇ ਪਤੀ ਧਰਮ ਦੇ ਵਿੱਚ ਕਾਇਮ ਹੋਵੇ, ਆਪਣੇ ਪਤੀ ਤੋਂ ਇਲਾਵਾ ਕਿਸੇ ਹੋਰ ਦੇ ਵੱਲ ਬੁਰੀ ਨਿਗਾਹ ਦੇ ਨਾਲ ਨਾ ਤੱਕਦੀ ਹੋਵੇ, ਆਪਣੇ ਪਤੀ ਨੂੰ ਪਰਮੇਸ਼ਰ ਰੂਪ ਕਰਕੇ ਜਾਣੇ। ਕਿਉਂਕਿ ਸਾਹਿਬ ਜੀ ਨੇ ਬਚਨ ਕੀਤਾ ਗੁਰਬਾਣੀ ਦੇ ਵਿੱਚ ਕਿ ਧਨ ਫਿਰ ਇਹ ਨਾ ਆਖੀਏ ਜੇ ਬਹਿਣ ਇਕੱਠੇ ਹੋਏ, ਇੱਕ ਜੋਤ ਮੂਰਤੀ ਧਨ ਫਿਰ ਕਹੀਏ ਸੋਏ। ਪਤੀ ਪਤਨੀ ਉਹ ਨਹੀਂ ਹੁੰਦੇ ਜੋ ਇਕੱਠੇ ਹੋ ਕੇ ਬੈਠਦੇ ਨੇ, ਇਕੱਠੇ ਹੋ ਕੇ ਤਾਂ ਵੀ ਬੈਠ ਜਾਂਦੇ ਨੇ, ਜਿੰਨਾ ਜਿਹੜੇ ਪਤੀ ਜਿਹੜਾ ਬਾਹਰ ਤੁਰਿਆ ਫਿਰਦਾ, ਕਹਿ ਸਕਦੇ ਹਾਂ ਕਿ ਭਾਵੇਂ ਪਤਨੀ ਬਾਹਰ ਤੁਰੀ ਫਿਰਦੀ ਹੋਵੇ, ਉਹ ਵੀ ਅਸਲ 'ਚ ਇੱਕ ਦਿਨ ਇਕੱਠੇ ਹੋ ਕੇ ਖਾਂਦੇ ਬੈਠ ਹੀ ਜਾਂਦੇ ਨੇ। ਪਰ ਉਹਨਾਂ ਪਤੀ ਪਤਨੀ ਨਹੀਂ ਆਖਿਆ। ਪਤੀ ਪਤਨੀ ਕੌਣ ਹਨ? ਜਿਨ੍ਹਾਂ ਦੀ ਸੋਚ ਇੱਕ ਹੈ, ਜਿਨ੍ਹਾਂ ਦਾ ਗੁਰੂ ਇੱਕ ਹੈ, ਜਿਨ੍ਹਾਂ ਦਾ ਇਸ਼ਟ ਇੱਕ ਹੈ। ਜੇਕਰ ਪਤੀ ਨੇ ਪ੍ਰਣ ਲਿਆ ਹੋਇਆ ਕਿ ਮੈਂ ਏਕਾ ਨਾਰੀਜਤੀ ਹੋਣਾ, ਅਤੇ ਉਹਦੀ ਘਰਵਾਲੀ ਨੇ ਵੀ ਇਹ ਪ੍ਰਣ ਲਿਆ ਹੈ ਕਿ ਉਹ ਆਪਣੇ ਪਤੀ ਤੋਂ ਇਲਾਵਾ ਕਿਸੇ ਹੋਰ ਥਾਂ 'ਤੇ ਨਹੀਂ ਜਾਵੇਗੀ, ਪਤੀ ਨੂੰ ਪਰਮੇਸ਼ਰ ਰੂਪ ਕਰਕੇ ਜਾਣੇਗੀ, ਉਹਨਾਂ ਨੂੰ ਪਤੀ ਪਤਨੀ ਗੁਰਬਾਣੀ ਦੇ ਅਨੁਸਾਰ ਮੰਨਿਆ ਗਿਆ ਹੈ। ਸੋ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਇਸ ਚਰਿੱਤਰ ਦੇ ਨਾਦਰਾ ਬਾਨੋ ਜਾਂ ਚਰਿੱਤਰ ਜਿਹੜਾ ਸੀ, ਇਹਦੇ ਵਿੱਚ ਮਹਾਨ ਸਿੱਖਿਆ ਜਿਹੜੀ ਹੈ ਉਹ ਸਾਨੂੰ ਇਹੀ ਦੇਣੀ ਕੀਤੀ ਹੈ ਕਿ ਜਿਹੜਾ ਭਾਵੇਂ ਘਰ ਦੇ ਵਿੱਚ, ਜੇਕਰ ਕੋਈ ਤੁਹਾਡੇ ਘਰ ਦੇ ਵਿੱਚ ਕੋਈ ਐਸਾ ਇਨਸਾਨ ਜੋ ਮਾੜੀ ਨੀਅਤ ਰੱਖ ਕੇ ਤੁਹਾਡੇ ਘਰ ਦੇ ਵਿੱਚ ਆਉਂਦਾ, ਭਾਵੇਂ ਤੁਹਾਡਾ ਮਿੱਤਰ ਹੀ ਕਿਉਂ ਨਾ ਹੋਵੇ, ਜੇਕਰ ਤੁਹਾਡੇ ਘਰਵਾਲੀ ਦੇ ਪ੍ਰਤੀ, ਤੁਹਾਡੇ ਬੱਚਿਆਂ ਪ੍ਰਤੀ, ਬੱਚੀ ਦੇ ਪ੍ਰਤੀ ਜੇ ਗਲਤ ਨਿਗਾਹ ਰੱਖਦਾ, ਤਾਂ ਉੱਥੇ ਸਾਨੂੰ ਕੀ ਕਰਨਾ ਚਾਹੀਦਾ? ਕਿ ਸਾਰੇ ਰਿਸ਼ਤੇ ਨਾਤੇ ਆਪਣੇ ਤੋੜ ਦੇਣੇ ਚਾਹੀਦੇ ਨੇ, ਕਿਉਂਕਿ ਜੇਕਰ ਅਸੀਂ ਐਸਾ ਨਹੀਂ ਕਰਾਂਗੇ ਤਾਂ ਇੱਕ ਨਾ ਇੱਕ ਦਿਨ ਸਾਨੂੰ ਬਹੁਤ ਵੱਡਾ ਧੋਖਾ ਦੇਵੇਗਾ। ਕਿਉਂਕਿ ਐਸਾ ਆਮ ਤੌਰ 'ਤੇ ਸੰਸਾਰ ਦੇ ਵਿੱਚ ਹੋ ਰਿਹਾ ਕਿ ਆਪਣੇ ਦੋਸਤ ਮਿੱਤਰ ਹੁੰਦੇ ਨੇ ਜੋ ਨੌਜਵਾਨ ਬੱਚੀਆਂ ਦੇ ਨਾਲ ਬਲਾਤਕਾਰ ਤਾਂ ਕਰ ਦਿੰਦੇ ਨੇ, ਆਪਣੇ ਦੋਸਤ ਦੇ ਘਰ ਨੂੰ ਬਖਸ਼ਦੇ ਨੇ, ਕਿਉਂਕਿ ਕਾਮੀ ਇਨਸਾਨ ਜਿਹੜਾ ਉਹਨੂੰ ਕਾਮ ਦੇ ਅੱਗੇ ਕੋਈ ਰਿਸ਼ਤਾ, ਕੋਈ ਆਪਣਾ ਦੋਸਤ ਮਿੱਤਰ ਦਾ ਪਰਿਵਾਰ, ਬੱਚੇ, ਇਹ ਕੁਝ ਨਜ਼ਰ ਨਹੀਂ ਆਉਂਦਾ, ਉਹਨੂੰ ਸਿਰਫ ਮੰਦ ਵਾਸ਼ਨਾ ਪਿਆਰੀ ਹੁੰਦੀ ਹੈ। ਇਸੇ ਕਰਕੇ ਮਹਾਰਾਜ ਨੇ ਸਾਨੂੰ ਸੁਚੇਤ ਕੀਤਾ ਕਿ ਐਸੇ ਲੋਕਾਂ ਦੇ ਨਾਲ ਜੇ ਤੁਹਾਨੂੰ ਪਤਾ ਲੱਗ ਜਾਵੇ ਕਿ ਇਹ ਗਲਤ ਨੀਅਤ ਦਾ ਮਾਲਕ ਹੈ, ਤਾਂ ਉਹਦੇ ਨਾਲ ਆਪਣੇ ਸਾਰੇ ਰਿਸ਼ਤੇ ਨਾਤੇ ਜਿਹੜੇ ਨੇ ਉਹ ਤੋੜ ਦੇਣੇ ਚਾਹੀਦੇ ਨੇ। ਅਤੇ ਇੱਕ ਧਰਮ ਜੋ ਆਪਣੇ ਧਰਮ ਦੇ ਪ੍ਰਪੱਕ ਰਹਿਣ ਵਾਲੀ ਪਤਨੀ ਹੈ, ਇਸਤਰੀ ਹੈ, ਉਹਦੇ ਵਾਸਤੇ ਕੀ ਸਿਧਾਂਤ ਹੈ, ਉਹ ਗੁਰੂ ਸਾਹਿਬ ਸਾਨੂੰ ਬਖਸ਼ਿਸ਼ ਕੀਤਾ ਹੈ। ਸੋ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਇਹ 19ਵਾਂ ਚਰਿੱਤਰ ਨਾਦਰਾ ਬਾਨੋ ਦਾ, ਸੋ ਗੁਰਮਤਿ ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਲਈ ਗੁਰੂ ਸਾਹਿਬ, ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ, ਗੁਰੂ ਸਾਹਿਬ ਦੇ ਅੱਗੇ ਤੋਂ ਸਮਤ ਬਖਸ਼ਣ, ਤਾਂ ਕਿ ਸੱਜੇ ਢੰਗ ਦੇ ਨਾਲ ਗੁਰਮਤਿ ਵਿਚਾਰਾਂ ਕਰ ਸਕੀਏ। ਸੰਤ ਵਿੱਚ ਪਿਆਰ ਦੇ ਨਾਲ ਫਤਿਹ ਬੁਲਾਉਣਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।